कर भजन नाही छुटकारा, बिन हर भजन नाही छुटकारा। कौ नानक एह तत् विचारा, कौ नानक एह तत् विचारा, बिन हर भजन नाही छुटकारा, बिन हर भजन नाही छुटकारा, नाही छुटकारा, नाही छुटकारा, नाही छुटकारा, नाही छुटकारा, बिन हर भजन नाही छुटकारा। गुरु अर्जन देव सच्चे पातशाह जी इस शब्द विच बख्शिश कर रहे हैं, ए मनुख बिना सिमरन दे होर जितने भी कर्म कांड हैं, दुनिया दे कर्म हैं, पुन दान जप तप इन्हां नूं फल नहीं लगन वाले। कहो नानक एह तत् विचारा, जपा सिर जप की है, प्रभु सिमरन है, तपा सिर तप की है, आख्या प्रभु दा सिमरन है, करमन सिर कर्म केड़ा कर्म है, हर को नाम जप निर्मल कर्म, प्रभु सिमरन तो बिना तेरा छुटकारा नहीं होना, प्रभु सिमरन तो बिना जितने भी होर तेरे कर्म हन ओ जीरो हन, ते जीरो जितनिया मर्जी है लाई जाइए उना दी कोई कीमत नहीं होंदी। जदों तू नाम दा एका लावेगा तां ओ जीरो दस बोलेगी, सौ बोलेगी, हजार बोलेगी, फिर तेरी मेहनत है, जितना सिमरन करी जावेगा तेरे पुन वध दे जानगे, तेरा जीवन उच्चा सुच्चा होंदा जाएगा। इसलिए गुरु अर्जन देव महाराज कहिंदे ने, मैं सारिया धर्मां दा तत् तुहानू दस रहा, जितने भी इस धरती ते धर्म शास्त्र हन उन्हां दा तत् मैं तुहानू दस रहा हाँ कि बिना सिमरन दे, बिना भगवान दे भजन दे छुटकारा नहीं हो सकता। इसलिए कहो नानक ए तत् विचारा, बिन हर भजन नहीं छुटकारा, बिन हर भजन नाही छुटकारा, 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 बिन हर भजन नाही छुटकारा। कहो नानक एह तत् विचारा, कहो नानक एह तत् विचारा, बिन हर भजन नाही छुटकारा, बिन हर भजन नाही छुटकारा। वडे वडे जो दिए
पीछे लोग वड़े वड़े जो दिशे लोग तिन को व्यापे चिंता रोग
जेने वड़े मायाधारी वड़े शेठ तेरे वेखन विच तां ओ बड़े सुखी लगदे हन पर उन्हां नूं पुछ के वेख मायाधारियां दे नेड़े जदों जाएगा ना तैनू शेक आवेगा उन्हां कोल कि कितने दुखी हन क्योंकि बिना सिमरन दे सुख नहीं। इस लई हजूर गुरु अर्जन देव पातशाह कहिंदे ने वड़े वड़े जो दिशे लोग जेड़े वड़े तैनू नजर आ रहे हन इन्हां नू वड़े दुख चिमड़े होए हन इन्हां नू सुखी ना समझी।
वड़े वड़े जो दिशे लोग तिन को व्यापे चिंता रोग तिन को व्यापे चिंता रोग तिन को व्यापे चिंता रोग बिन हर भजन नाही छुटकारा बिन हर भजन नाही छुटकारा कहु नानक एह तत विचारा कहु नानक एह तत विचारा बिन हर भजन नाही छुटकारा बिन हर भजन नाही छुटकारा। कोहु ना वड्डा माया वड्डिया जिन राम लिव लाई सो बड़ा जिन राम लिव लाई सो बड़ा जिन राम लिव लाई बिन हर भजन नाही छुटकारा बिन हर भजन नाही छुटकार नाही छुटकारा नाही छुटकारा
नाही छुटकारा नाही छुटकारा
नाही छुटकारा नाही छुटकारा भूमियां भूम ऊपर नित लुझे भूमियां भूम ऊपर नित लुझे छोड़ चले कृष्णा नहीं बुझे
छोड़ चले अंत तक भजदा रहिंदा मनुख होर कठी कर दवा होर कितों मिल जांदी पर पता उदों लगदा जदों अंत समा आ जांदा चल भाई फिर छोड़ चलिया तां फिर पछताना जदों सब कुछ छोड़ना पै जांदा फिर पछतावा लगदा ओ मेरे मन, तू जेड़ा धन कट्ठा करना सी ओ तां कीता ही नहीं, तेरे अखां मीटन दी देर सी, एक छिन विच सब कुछ पराया हो गया। बल्कि घर वाले भी कहन लग जांदे हन भई इनू हुण इस मकान तो बाहर कढ़ो, किते बोई ना पै जावे। उचारण करो श्री आद घड़ी को नहीं राखे, घर ते देत निकार, जिड़ा रात दिन परमदा रहा, माया कठी करदा रहा, पदार्थ कठे करदा रहा, ते रिजल्ट की निकलिया, अख फुरत दे विच सब कुछ पराया हो गया। संसार दी रो रीति ऐसी, इथे निर्धन नूं कोई आदर नहीं, पर निर्धन ओ है जिड़ा परमेश्वर दा सिमरन नहीं करदा। उचारण करो श्री। संसार दी और निरंकार दी रीति विच फर्क है। संसारियां विच माया तारी नूं थोड़ा जिहा मान मिल जांदा है, जितने तक किसे दी लोड पूरी करदा है। लोड पूरी हो गई, गल मुक गई। पर सिमरन वाले दा इत्थे भी मान होंदा है, ते दरगाह विच भी मान होंदा है। इस संसार दी क्या रो रीति है, कबीर जी कहंदे ने निर्धन आदर कोई ना दे, लाख जतन करे ओ चित ना धरे, जो निर्धन सरदन पै जाए, आगे बैठा पीठ फिराए। जो निर्धन सरधन कह जाए, आगे बैठा पीठ फिराए, जो सरधन निर्धन कह जाए, दिया आदर लिया बुलाए। ये संसार दी रीति। निर्धन सरधन कोल चला जावे तो वह पीठ कर लैंदा है, भई कोई सवाल ही ना पा देवे किते। पर किते सरधन आ जावे निर्धन दे घर, ओ आदर नाल बठाउंदा है, आदर करदा है, सत्कार करदा है। पर हजूर बाणी विच कहंदे ने भाई ये तैनू भुलेखा ही है, निर्धन सरधन दोनों पाई। एक अकाल पुरख वाहिगुरु राम दी अंश होण करके असी सारे ही भरा वां, उहदा परिवार हां। की हो गया जे अज तेरे पास चार कौड़ियां हन, किसी होर पास नहीं, ते जे तू उन्हां कौड़ियां दे नाल उस माया दे नाल किसे दी पूर्ति नहीं कीती, किसे दा भला नहीं कीता, तां तेरी माया किस काम है। उचारण करो श्री भाई। तू शती पदार्थ शकी जाने, तेरा गुवाड़ी मुंह तक रहा है, भुखा बैठा, तां तेरे पदार्थ शके नूं की किया जावे। विचारन करो श्री वाहिगुरु। जे तू किसे दी लोड़ नहीं पूरी कीती, किसे दे कम नहीं आया, तां तेरे तनी होण दा भी कोई फायदा नहीं। निर्धन सरधन दोनों भाई, अकाल पुरख वाहिगुरु दी अंश होण करके निर्धन ते सरधन ए एक ईश्वर दा परिवार है, और कर्मा अनुसार निरंकार सब नूं दे रहा है। एक निहाली पैसवन एक ऊपर रहन खड़े, एक कर्मा करके। जे तैनू वाहिगुरु ने दिता है, तां तू अहंकार दे विच एवें फुलिया ना फिर, ए कोई तेरा चंगा कर्म कीता होया है, ते हो सकी तां अगों लई भी कुछ कर। उचारण करो श्री वाहिगुरु। एक सजरी व्याई होई सत संगन बच्ची, वड परिवार दे विच जदों आई, रोज अमृत वेले उठदी है, इशनान करदी है, नित नेम करदी है, सत संग विच जांदी है। महापुरख आ गए, ते महापुरखां ने इस बच्ची नूं आखिया, बेटा तुसी सजरी खांदे हो जां बासी खांदे हो। इस बच्ची ने कह दिता, असी बासी खा रहे हां। कोल सस खड़ोती सी इस दी, ਬੜੀ ਮਨ ਵਿੱਚ ਘਿਰਣਾ ਹੋਈ, ਬੜਾ ਦੁੱਖ ਹੋਇਆ ਬਈ 36 ਪ੍ਰਕਾਰ ਦੇ ਭੋਜਨ ਘਰ ਵਿੱਚ ਪਦਾਰਥਾਂ ਦੀ ਨਦੀ ਵਗ ਰਹੀ ਹੈ। ਕਦੀ ਅੱਜ ਤੱਕ ਕੋਈ ਵਸਤੂ ਬਾਸੀ ਨਹੀਂ ਖਵਾਈ ਮੈਂ ਇਸਨੂੰ, ਤੇ ਇਸਨੇ ਏਡੀ ਵੱਡੀ ਬੇਇੱਜ਼ਤੀ ਕਰ ਦਿੱਤੀ ਆ। ਔਰ ਇੱਕ ਫਕੀਰ ਅੱਗੇ ਅਸੀਂ ਬਾਸੀ ਖਾਂਦੇ ਪਰ ਮੂੰਹੋਂ ਕੁਝ ਬੋਲੀ ਨਹੀਂ। ਜਦੋਂ ਪਤੀ ਆਇਆ ਤਾਂ ਕਹਿਣ ਲੱਗੀ, ਤੁਸੀਂ ਬੜੀ ਤਾਰੀਫ ਕਰਦੇ ਹੋ ਛੋਟੀ ਨੂੰ ਰਾਣੀ ਦੀ, ਆਹ ਵੇਖ ਲਓ ਅੱਜ ਇੱਕ ਫਕੀਰ ਆਇਆ। ਉਹਨੂੰ ਕਹਿ ਰਹੀ ਸੀ ਬਈ ਅਸੀਂ ਤਾਂ ਬਾਸ਼ਾ ਹੀ ਖਾਂਦੇ ਹਾਂ, ਬੇਹਾ ਭੋਜਨ ਖਾ ਰਹੇ ਹਾਂ, ਬਹਿ ਪਦਾਰਥ ਖਾ ਰਹੇ ਹਾਂ। ਬੁਲਾਇਆ, ਬੇਟਾ ਇਹ ਤੂੰ ਕੀ ਕਿਹਾ, ਸਾਡੀ ਏਡੀ ਇੱਜ਼ਤ, ਇਤਨੇ ਪਦਾਰਥ, ਕਦੋਂ ਤੈਨੂੰ ਅਸੀਂ ਬਾਸੀ ਖਵਾਈ ਹੈ, ਭਲਾ ਦੱਸ ਤਾਂ ਸਹੀ। ਤੂੰ ਉਸ ਫਕੀਰ ਅੱਗੇ ਸਾਡੀ ਬੇਇੱਜ਼ਤੀ ਕੀਤੀ ਹੈ। ਤਾਂ ਇਸ ਬੱਚੀ ਨੇ ਸਹੁਰੇ ਦੇ ਚਰਨ ਫੜ ਲਏ, ਕਹਿੰਦੀ ਪਿਤਾ ਜੀ ਅਸੀਂ ਬਾਸੀ ਖਾ ਰਹੇ, ਕਿਉਂਕਿ ਜਿਤਨੇ ਸੁੱਖ ਇਹ ਮਹਿਲ ਮਾੜੀ ਹਾਂ, ਸੁੰਦਰ ਵਸਤਰ, ਸੁੰਦਰ ਪਦਾਰਥ, ਧਨ ਦੌਲਤ, ਇਹ ਤੁਹਾਡੀ ਪਿਛਲੀ ਕਮਾਈ ਹੈ। ਉਚਾਰਨ ਕਰੋ ਸ੍ਰੀ, ਇਹ ਤੁਹਾਡੀ ਪਿਛਲੀ ਕਮਾਈ ਹੈ ਜਿਹੜੀ ਖਾ ਰਹੇ ਹੋ, ਤੇ ਮੈਂ ਵੇਖ ਰਹੀ ਹਾਂ ਅੱਗੋਂ ਵਾਸਤੇ ਤੁਸੀਂ ਕੁਝ ਨਹੀਂ ਕਰ ਰਹੇ। ਭੋਜਨ ਤਾਂ ਉਹੀ ਹੁੰਦਾ ਜਿਹੜਾ ਸਜਰਾ ਖਾਈਏ। ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ, ਭਾਈ ਪਰਮੇਸ਼ਰ ਨੇ ਕਿਹੜੀ ਤੈਨੂੰ ਛੂਟ ਦਿੱਤੀ ਹੈ ਕਿ 9 ਹਿੱਸੇ ਸਮੇਂ ਦੇ ਤੈਨੂੰ ਦੇ ਦਿੱਤੇ ਹਨ, ਤੂੰ ਆਪਣੇ ਕਾਰ ਵਿਹਾਰ ਧੰਦੇ ਕਰ, ਪਰ ਸਵਾਸਾਂ ਦਾ 10ਵਾਂ ਹਿੱਸਾ ਜਿਹੜਾ ਸਮੇਂ ਦਾ ਹੈ ਨਾ, ਇਹ ਤੂੰ ਪਰਮੇਸ਼ਰ ਦੇ ਚਰਨਾਂ ਵਿੱਚ ਬਿਤਾਇਆ ਕਰ, ਕੁਝ ਅੱਗੋਂ ਵਾਸਤੇ ਵੀ ਕਰ ਲਿਆ ਕਰ। ਇਹ ਹੈ ਸਜਰਾ ਭੋਜਨ ਖਾਣਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਨਾ, ਇਹ ਸਜਰਾ ਭੋਜਨ ਹੈ। ਪਿਤਾ ਜੀ ਮੈਂ ਵੇਖਦੀ ਹਾਂ ਇਸ ਘਰ ਵਿੱਚ ਕੋਈ ਵੀ ਅੰਮ੍ਰਿਤ ਵੇਲੇ ਨਹੀਂ ਉੱਠਦਾ, ਕੋਈ ਵੀ ਇਸ਼ਨਾਨ ਨਹੀਂ ਕਰਦਾ, ਕੋਈ ਵੀ ਸਤ ਸੰਗਤ ਵਿੱਚ ਨਹੀਂ ਜਾਂਦਾ, ਤਾਂ ਦੱਸੋ ਅਸੀਂ ਪਿਛਲਾ ਬੀਜਿਆ ਹੀ ਖਾ ਰਹੇ ਹਾਂ, ਹੁਣ ਤਾਂ ਕੁਝ ਨਾ ਕਰ ਰਹੇ। ਇਸ ਪਿਤਾ ਦੀਆਂ ਵੀ ਅੱਖਾਂ ਖੁੱਲ ਗਈਆਂ, ਮਾਂ ਦੀਆਂ ਵੀ ਖੁੱਲ ਗਈਆਂ, ਬਾਕੀ ਪਰਿਵਾਰ ਦੀ ਵੀ ਅੱਖਾਂ ਖੁੱਲ ਗਈਆਂ ਕਿ ਸੱਚਮੁੱਚ ਅਸੀਂ ਅੱਗੋਂ ਲਈ ਕੁਝ ਨਹੀਂ ਕਰ ਰਹੇ। ਕਿਉਂਕਿ ਜਿੱਡੀ ਵੱਡੀ ਵਾਹਿਗੁਰੂ ਬਖਸ਼ਿਸ਼ ਕਰੇ ਨਾ, ਓਡੇ ਵੱਡੇ ਸ਼ੁਕਰਾਨੇ ਦੀ ਵੀ ਲੋੜ ਹੁੰਦੀ ਹੈ, ਓਡੇ ਵੱਡੇ ਸਿਮਰਨ ਦੀ ਵੀ ਲੋੜ ਹੈ। ਜੇ ਨਹੀਂ ਕਰੇਗਾ ਤਾਂ ਸੁੱਖ ਸੁੱਖ ਨਹੀਂ ਰਹਿ ਜਾਣਗੇ, ਸੁੱਖ ਹੀ ਦੁੱਖ ਦਾ ਰੂਪ ਧਾਰਨ ਕਰ ਜਾਣਗੇ। ਇਸ ਲਈ ਹਜ਼ੂਰ ਕਹਿੰਦੇ ਹਨ, ਵੱਡੇ ਵੱਡੇ ਜੋ ਦੀਸ਼ਾਂ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋ, ਕਿਉਂਕਿ ਉਹਨਾਂ ਦੇ ਪਾਸ ਸਮਾਂ ਹੀ ਨਹੀਂ ਹੈ ਕਿ ਸਤ ਸੰਗ ਕਰ ਲੈਣ। ਤੇ ਭਾਈ ਫਿਰ ਪਤਾ ਉਦੋਂ ਲੱਗਾ ਜਦੋਂ ਸ਼ਿਨ ਵਿੱਚ ਸਭ ਕੁਛ ਪਰਾਇਆ ਹੋ ਜਾਂਦਾ, ਪਤਾ ਉਦੋਂ ਲੱਗਦਾ ਜਦੋਂ ਮਨੁੱਖ ਹੁੰਦਿਆਂ ਸਭ ਕੁਛ ਹੁੰਦਿਆਂ ਹੋਇਆਂ ਵੀ ਇਤਨਾ ਦੁਖੀ ਹੈ ਕਿ ਸੁੱਖ ਨਾਲ ਇੱਕ ਘੁੱਟ ਦੁੱਧ ਦਾ ਵੀ ਨਹੀਂ ਪੀ ਸਕਦਾ। ਉਚਾਰਨ ਕਰੋ ਸ੍ਰੀ, ਤਾਂ ਤੇਰੇ ਖੱਟੇ ਹੋਏ ਧਨ ਦੌਲਤ ਪਦਾਰਥ ਕਿਸ ਕੰਮ ਆਏ। ਇਸ ਲਈ ਹਜ਼ੂਰ ਕਹਿੰਦੇ ਹਨ ਕਿ ਭਾਈ ਸਿਮਰਨ ਕਰ, ਤੇਰਾ ਇਹ ਲੋਕ ਵੀ ਸੁਖੀ ਹੋਵੇ, ਪਰਲੋਕ ਵੀ ਸੁਹੇਲਾ ਹੋਵੇ। ਨਿਰਧਨ ਸਰਧਨ ਦੋਨੋਂ ਪਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਕਬੀਰ ਜੀ ਕਹਿੰਦੇ ਹਨ ਦਰਗਾਹ ਵਿੱਚ, ਭਾਈ ਉਹ ਨਿਰਧਨ ਹੈ ਭਾਵੇਂ ਸਾਰੀ ਸ੍ਰਿਸ਼ਟੀ ਦਾ ਰਾਜਾ ਹੋਵੇ, ਜੇ ਸਿਮਰਨ ਨਹੀਂ ਕਰਦਾ ਤਾਂ ਉਹਦੇ ਵਰਗਾ ਕੋਈ ਨਿਰਧਨ, ਉਹਦੇ ਵਰਗਾ ਕੋਈ ਕੰਗਾਲ ਨਹੀਂ ਹੈ। ਜੇ ਨਹੀਂ ਜਪਦਾ ਸ੍ਰੀ ਵਾਹਿਗੁਰੂ, ਕਹਿਤ ਕਬੀਰ ਨਿਰਧਨ ਹੈ ਸੋਈ, ਜਾਂ ਕੇ ਹਿਰਦੇ ਨਾਮ ਨਾ ਹੋਈ, ਉਹਦੇ ਵਰਗਾ ਕੋਈ ਕੰਗਾਲ ਨਹੀਂ। ਮਹਾਂਪੁਰਖਾਂ ਦਾ ਬਚਨ ਚੇਤੇ ਆਇਆ, ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ ਕਾਨਪੁਰ ਪਹੁੰਚੇ, ਬੜੇ ਤਕੜੇ ਸਰਦਾਰ ਨਾਲ 15-20 ਹੋਰ ਵੀ ਉਸਦੇ ਕਰਨ ਦੇ, ਤੇ ਆ ਕੇ ਮਹਾਂਪੁਰਖਾਂ ਦੇ ਪਾਸ ਬੜੀਆਂ ਤਾਰੀਫਾਂ ਕਰਨ ਲੱਗੇ। ਮਹਾਰਾਜ ਇਤਨਾ ਧਨ ਦੌਲਤ ਹੈ ਇਸਦੇ ਪਾਸ, ਗਿਣਤੀ ਨਹੀਂ ਪਤਾ ਨਹੀਂ, ਜਗ੍ਹਾ ਜਗੀਰਾਂ ਦਾ ਅੰਤ ਨਹੀਂ। ਕਈ ਮੀਲਾਂ ਚੱਲ ਰਹੀਆਂ ਹਨ, ਰਾਜ ਦਰਬਾਰ ਵਿੱਚ ਵੀ ਬੜਾ ਮਾਣ ਸਤਿਕਾਰ ਹੈ। ਤੇ ਮਹਾਂਪੁਰਖ ਪੁੱਛਣ ਲੱਗੇ, ਕਿਉਂ ਭਾਈ ਨਿਤਨੇਮ ਕੀ ਕਰਦਾ? ਨਿਤਨੇਮ ਕੀ ਕਰਦਾ? ਕਿਉਂਕਿ ਮਹਾਂਪੁਰਖ ਦਾ ਕੰਮ ਹੈ। ਕਿਸੀ ਨੇ ਪੁੱਛਾ ਤੇਰਾ ਕਾਰੋਬਾਰ ਕਿਤਨਾ ਹੈ, ਕਿਸੀ ਨੇ ਪੁੱਛਾ ਤੇਰਾ ਪਰਿਵਾਰ ਕਿਤਨਾ ਹੈ, ਕਿਸੀ ਨੇ ਪੁੱਛਾ ਤੇਰਾ ਘਰ ਬਾਰ ਕਿਤਨਾ ਹੈ, ਪਰ ਰੱਬ ਦੇ ਪਿਆਰੇ ਪੁੱਛਦੇ ਹਨ ਤੇਰਾ ਈਸ਼ਵਰ ਦੇ ਚਰਨਾਂ ਨਾਲ ਪਿਆਰ ਕਿਤਨਾ ਹੈ। ਮਹਾਂਪੁਰਖ ਕਹਿਣ ਲੱਗੇ, ਨਿਤਨੇਮ ਕੀ ਕਰਦਾ ਭਾਈ ਗੁਰਮੁਖਾ? ਜੇ ਏਡੀਆਂ ਬਰਕਤਾਂ ਵਾਹਿਗੁਰੂ ਨੇ ਤੈਨੂੰ ਦਿੱਤੀਆਂ ਹਨ ਤੇ ਨਿਤਨੇਮ ਕੀ ਕਰਦਾ? ਕਹਿੰਦੇ ਜੀ, ਨਿਤਨੇਮ ਤਾਂ ਮੈਂ ਨਹੀਂ ਕਰਦਾ। ਤਾਂ ਮਹਾਂਪੁਰਖ ਜੋ ਬੇਪਰਵਾਹ ਸਦਾ ਰੰਗ ਹਰ ਕੇ, ਉਹਨਾਂ ਨੂੰ ਕਿਹਦੀ ਪਰਵਾਹ ਹੈ? ਉਹਨਾਂ ਨੇ ਤਾਂ ਕੁਝ ਆਪਣੀ ਕਮਾਈ ਵਿੱਚੋਂ ਜਗਿਆਸੂ ਨੂੰ ਦੇਣਾ ਹੁੰਦਾ, ਕੋਈ ਲੈਣਾ ਥੋੜਾ। ਇਹ ਤਾਂ ਉਹ ਥਾਪੜੇ ਦਿੰਦੇ ਹਨ ਜਿਨ੍ਹਾਂ ਨੇ ਕੁਝ ਲੈਣਾ ਹੁੰਦਾ, ਬਈ ਆਇਆ ਕੁਝ ਨਾ ਕੁਝ ਤਾਂ ਦੇ ਹੀ ਮਰੇਗਾ। ਨਹੀਂ, ਮਹਾਂਪੁਰਖ ਆਪਣੀ ਕਮਾਈ ਵਿੱਚੋਂ ਕਿਨਕਾ ਦੇ ਕੇ ਜਗਿਆਸੂ ਦੀ ਆਤਮਾ ਨੂੰ ਭਾਗ ਲਾ ਦਿੰਦਾ। ਮਹਾਂਪੁਰਖ ਕਹਿਣ ਲੱਗੇ, ਨਿਤਨੇਮ ਕੀ ਕਰਦਾ? ਆਖੇ ਜੀ, ਨਿਤਨੇਮ ਤਾਂ ਮੈਂ ਕੋਈ ਨਹੀਂ ਕਰਦਾ। ਮਹਾਂਪੁਰਖ ਕਹਿਣ ਲੱਗੇ, ਮੈਨੂੰ ਤਾਂ ਤੇਰੇ ਵਰਗਾ ਕੋਈ ਕੰਗਾਲ ਨਹੀਂ ਨਜ਼ਰ ਆ ਰਿਹਾ, ਤੇਰੇ ਵਰਗਾ ਕੋਈ ਕੰਗਾਲ ਨਹੀਂ, ਕਿਉਂਕਿ ਮੈਨੂੰ ਤਰਸ ਆ ਰਿਹਾ ਤੇਰੇ ਤੇ ਕਿ ਇਤਨਾ ਕੁਝ ਵਾਹਿਗੁਰੂ ਨੇ ਦਿੱਤਾ ਹੈ ਤੇ ਨਿਤਨੇਮ ਕੋਈ ਨਹੀਂ, ਸ਼ੁਕਰਾਨਾ ਕੋਈ ਨਹੀਂ, ਇਹ ਪਦਾਰਥ ਦੁੱਖ ਰੂਪ ਹੋ ਜਾਣਗੇ। ਜਿਨ੍ਹਾਂ ਨੇ ਸਭ ਕੁਛ ਪਾ ਕੇ ਨਿਰੰਕਾਰ ਦੇ ਨਿਰਮਲ ਭਾਉ ਵਿੱਚ ਜੀਵਨ ਨਹੀਂ ਬਤੀਤ ਕੀਤਾ, ਉਹ ਸਦਾ ਦੁਖੀ ਰਹੇ ਹਨ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਦੇ ਬੋਹਿਤ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ, ਮੈਂ ਤੁਹਾਨੂੰ ਤੱਤ ਦੱਸ ਰਿਹਾ ਸਾਰੇ ਧਰਮ ਗ੍ਰੰਥਾਂ ਦਾ, ਕਹੋ ਨਾਨਕ ਇਹ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਬਿਨਾਂ ਜਪਣ ਦੇ ਤੇਰਾ ਭਲਾ ਨਹੀਂ ਹੋਣਾ।
ਬਿਨ ਹਰ ਭਜਨ ਨਾਹੀਂ ਛੁਟਕਾਰਾ, ਬਿਨ ਹਰ ਭਜਨ ਨਾਹੀਂ ਛੁਟਕਾਰਾ, ਕਹੋ ਨਾਨਕ ਇਹ ਤਤ ਵਿਚਾਰਾ, ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਾਹੀਂ ਛੁਟਕਾਰਾ, ਬਿਨ ਹਰ ਭਜਨ ਨਾਹੀਂ ਛੁਟਕਾਰਾ।
ਇੱਕ ਰਾਜੇ ਨੇ ਤੱਕਿਆ ਕਿ ਇੱਕ ਗਰੀਬ ਆਦਮੀ ਜਿਹਦੇ ਚਿਹਰੇ ਤੇ ਬੜਾ ਜਲਾਲ ਹੈ, ਬੜਾ ਖੁਸ਼ ਲੱਗਦਾ। ਮਨ ਵਿੱਚ ਸੋਚਿਆ ਕਿ ਵਾਹਿਗੁਰੂ ਨੇ ਰਾਜ ਭਾਗ ਦੁਨੀਆਂ ਦੇ ਸੁੱਖ ਦਿੱਤੇ ਹਨ, ਮੇਰੇ ਅੰਦਰ ਏਡੀ ਖੁਸ਼ੀ ਨਹੀਂ ਜਿਤਨੀ ਇਹਦੇ ਮਸਤਕ ਤੋਂ ਪ੍ਰਤੀਤ ਹੋ ਰਹੀ ਹੈ। ਰਾਜਾ ਪੁੱਛਣ ਲੱਗਾ ਇਸ ਨੂੰ, ਕਿਉਂ ਭਾਈ ਤੂੰ ਕਿਹੜੀ ਖੁਰਾਕ ਖਾਂਦਾ ਹੈ, ਕਿਤਨੇ ਕੁ ਦਾ ਕੰਮ ਕਰ ਲੈਣਾ? ਤਾਂ ਇਹ ਗਰੀਬ ਆਦਮੀ ਕਹਿਣ ਲੱਗਾ, ਮੈਂ ਅੱਠ ਆਨੇ ਦੀ ਮਜ਼ਦੂਰੀ ਕਰਦਾ ਰੋਜ਼, ਅੱਠ ਆਨੇ ਨਾਲ ਗੁਜ਼ਾਰਾ ਹੋ ਜਾਂਦਾ ਮਹਾਰਾਜ, ਬੜਾ ਵਧੀਆ ਹੁੰਦਾ। ਦੋ ਆਨੇ ਮੈਂ ਆਪਣਾ ਉਧਾਰ ਵੀ ਲਹਾਂਦਾ ਹਾਂ, ਦੋ ਆਨੇ ਉਧਾਰ ਦਿੰਦਾ ਵੀ ਹਾਂ, ਦੋ ਆਨੇ ਜਮ੍ਹਾਂ ਵੀ ਕਰਦਾ ਹਾਂ, ਅਤੇ ਦੋ ਆਨਿਆਂ ਦੇ ਨਾਲ ਬੜੇ ਆਨੰਦ ਨਾਲ ਰਹੀਦਾ, ਕੋਈ ਕਮੀ ਹੈ ਹੀ ਨਹੀਂ। ਰਾਜਾ ਹੈਰਾਨ ਹੋ ਗਿਆ ਵੀ ਏਡਾ ਖੁਸ਼ ਦੋ ਆਨਿਆਂ ਦੇ ਨਾਲ, ਅਤੇ ਉਧਾਰ ਕਿੱਥੇ ਲਾਹਨਾ ਬਈ ਤੂੰ ਕਿਹਨੂੰ ਦੇਣਾ? ਆਖਿਆ ਮੇਰੇ ਮਾਤਾ ਪਿਤਾ ਘਰ ਹਨ, ਉਹਨਾਂ ਨੇ ਮੈਨੂੰ ਪਾਲਿਆ ਪੋਸਿਆ, ਮੈਂ ਉਹਨਾਂ ਦਾ ਕਰਜ਼ਾ ਹੀ ਹਾਂ। ਇਸ ਲਈ ਦੋਹਾਂ ਨੇ ਉਹਨਾਂ ਦੀ ਸੇਵਾ ਵਿੱਚ ਰੋਜ਼ ਲਾਣਾ। ਤੇ ਉਧਾਰ ਦਿੰਦਾ ਕਿਹਨੂੰ ਹੈ? ਅਖੇ ਮੈਂ ਆਪਣੇ ਬੱਚਿਆਂ ਨੂੰ ਪੜ੍ਹਾ ਰਿਹਾ, ਅੱਛੀ ਤਾਲੀਮ ਦਿਵਾ ਰਿਹਾ, ਅੱਛੇ ਪਹਿਰਨ ਵਾਸਤੇ ਬਸਤਰ ਦੇਣਾ, ਇਸ ਲਈ ਇਹ ਦੋ ਆਨੇ ਉਧਾਰ ਦਿੰਦਾ ਹਾਂ। ਜਦੋਂ ਮੈਂ ਬੁੱਢਾ ਹੋ ਜਾਵਾਂਗਾ, ਇਹ ਮੈਨੂੰ ਮੋੜਨਗੇ, ਮੇਰੀ ਸੇਵਾ ਕਰਨਗੇ। ਉਚਾਰਨ ਕਰੋ ਸ੍ਰੀ। ਆਖਿਆ ਤੇ ਬਾਕੀ ਪੈਸੇ, ਅਖੇ ਦੋਹਾਂ ਨੇ ਮੈਂ ਜਮ੍ਹਾਂ ਕਰਦਾ। ਕੋਈ ਵੀ ਸੰਤ ਮਹਾਤਮਾ ਮਹਾਂਪੁਰਖ ਆਉਂਦਾ, ਬੇਨਤੀ ਕਰਕੇ ਉਹਨੂੰ ਘਰ ਲਿਆਉਣਾ, ਭੋਜਨ ਕਰਾਉਣਾ, ਇਹ ਮੇਰੇ ਦਰਗਾਹ ਵਿੱਚ ਜਮ੍ਹਾਂ ਨੇ। ਤੇ ਦੋਹਾਂ ਦੇ ਨਾਲ ਆਨੰਦ ਨਾਲ ਪ੍ਰਸ਼ਾਦੇ ਸ਼ਕੀ ਦੇ ਨੇ, ਬੜੀ ਕਿਰਪਾ ਹੈ ਈਸ਼ਵਰ ਦੀ। ਮਹਾਂਪੁਰਖਾਂ ਦੀ ਸੰਗਤ ਮਿਲਣ ਕਰਕੇ ਮੈਨੂੰ ਸੰਤੋਖ ਆ ਗਿਆ, ਮੈਂ ਤ੍ਰਿਸ਼ਨਾ ਤੋਂ ਰਹਿਤ ਹੋ ਗਿਆ। ਮਹਾਂਪੁਰਖਾਂ ਨੇ ਮੈਨੂੰ ਦੱਸਿਆ ਕਿ ਬਿਨਾਂ ਸਿਮਰਨ ਦੇ ਕੋਈ ਹੋਰ ਸੁੱਖ ਨਹੀਂ ਹੈ, ਇਸ ਲਈ ਮੈਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਤ ਸੰਗਤ ਵਿੱਚ ਬਹਿ ਕੇ ਜਪਦਾ ਹਾਂ ਸ੍ਰੀ, ਸੇਵਾ ਵੀ ਕਰਦਾ ਹਾਂ ਤੇ ਨਾਲ ਨਾਲ ਸਿਮਰਨ ਵੀ ਕਰਦਾ ਹਾਂ। ਕਹੋ ਨਾਨਕ ਏ ਤਤ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰ, ਨਾਹੀ ਛੁਟਕਾਰਾ, ਨਾਹੀ ਛੁਟਕਾਰਾ, ਛੁਟਕਾਰਾ, ਨਾਹੀ ਛੁਟਕਾਰਾ,
ਛੁਟਕਾਰਾ, ਨਾ ਹੀ ਛੁਟਕਾਰਾ, ਨਾ ਹੀ ਛੁਟਕਾਰਾ।